ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਜੋ ਗੁਰਮੁਖ ਪਿਆਰਿਆਂ ਨੇ ਲਿਖਿਆ ਹੈ, ਉਹਦੇ ਵਿੱਚ ਸਾਨੂੰ ਬਹੁਤ ਹੀ ਵਿਸ਼ਾਲ ਹਿਰਦੇ ਦੇ ਨਾਲ ਸੇਧ ਦਿੱਤੀ ਹੈ, ਜੋ ਸਾਡੇ ਅੰਦਰ ਆਮ ਕ੍ਰਿਤੀ ਦੇਖਣ ਨੂੰ ਸੁਣਨ ਨੂੰ ਮਿਲਦੀ ਹੈ ਉਹਨੂੰ ਦੂਰ ਕਰਨ ਲਈ ਸੇਧ ਬਖਸ਼ਿਸ਼ ਕੀਤੀ ਹੈ। ਆਓ ਉਹ ਨੁਕਤਾ ਫੜਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਜੀਵਨ ਨੂੰ ਸੇਧ ਦੇਈਏ। ਲੇਖ ਨੰਬਰ ਹੈ 108, ਮਜ਼੍ਹਬੀ ਤਸਵ ਭਾਗ ਦੂਜਾ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਹਾਂਜੀ, ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਹੀ ਜੋਤ ਜਾਂ ਉਸਦਾ ਹੀ ਪ੍ਰਕਾਸ਼। 5 ਭੌਤਿਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ, ਜਿਸ ਨੂੰ ਉਸ ਸਿਰਜਣਹਾਰੇ ਨੇ ਆਪ ਇਸ ਸਰੀਰ ਵਿੱਚ ਰੱਖਿਆ ਹੈ। ਇਹ ਸਰੀਰਾ ਮੇਰਿਆ, ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗਮੇ ਆਇਆ। ਫਿਰ ਗੁਰਬਾਣੀ ਵਿੱਚ ਇਹ ਤਕੀਦ ਕੀਤੀ ਗਈ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਹਾਂਜੀ, ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਪਰੰਤੂ ਜੇਕਰ ਅਜਿਹਾ ਦਿਖਾਈ ਨਹੀਂ ਦਿੰਦਾ ਤਾਂ ਇਸਦਾ ਕਾਰਨ ਕੀ ਹੈ? ਆਓ ਦੇਖੀਏ ਇਹਦਾ ਕਾਰਨ ਕੀ ਹੈ। ਮਾਇਕੀ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਇਨਸਾਨ ਦੇ ਜੋਤ ਸਰੂਪੀ ਮਨ ਦੇ ਉਦਾਲੇ ਮਾਇਆ ਦੀ ਕਾਲਖ ਚੜ ਗਈ ਹੈ। ਇਹ ਕਾਲਖ ਜਾਂ ਮੈਲ ਮਨ ਉੱਤੇ ਸਿਰਫ ਇਸ ਜਨਮ ਵਿੱਚ ਹੀ ਨਹੀਂ ਬਲਕਿ ਪਿਛਲੇ ਜਨਮਾਂ ਤੋਂ ਚੱਲੀ ਆ ਰਹੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੁਆ ਸਿਆ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਗਏ ਹਾਂ, ਜਿਸ ਕਾਰਨ ਅਸੀਂ ਹਉਮੈ ਅਤੇ ਮੈਂ ਮੇਰੀ ਦੀ ਭਾਵਨਾ ਵਿੱਚ ਪ੍ਰਵਿਰਤ ਹੋ ਗਏ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹਉਮੈ ਅਤੇ ਮੈਂ ਮੇਰੀ ਦੀ ਅਗਿਆਨਤਾ ਵਿੱਚ ਅਸੀਂ ਪ੍ਰਵਿਰਤ ਹੋ ਕੇ ਸੋਚਦੇ ਅਤੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਅਸਣੀ ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਤਮਿਕ ਲੋੜਾਂ ਦੀ ਪੂਰਤੀ ਲਈ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਅਸੀਂ ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਤਮਿਕ ਲੋੜਾਂ ਦੀ ਪੂਰਤੀ ਲਈ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਹਉਮੈ ਅਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਨਿਸ਼ਚਿਆਂ, ਧਰਮ ਜਾਂ ਮਜ਼ਹਬ ਨੂੰ ਹੀ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਪਰੰਤੂ ਹੋਰਨਾਂ ਦੇ ਧਰਮਾਂ ਦੀ ਨਿਖੇਧੀ ਕਰਦਾ ਹੈ। ਹਾਂਜੀ, ਪਰੰਤੂ ਹੋਰਨਾਂ ਦੇ ਧਰਮਾਂ ਦੀ ਨਿਖੇਧੀ ਕਰਦਾ ਹੈ। ਇਸ ਤਰ੍ਹਾਂ ਇਹ ਅਪਣੱਤ ਹੀ ਖਿੱਚੋ ਤਾਣ, ਖੁਦਗਰਜੀ, ਵੈਰ ਵਿਰੋਧ, ਵਾਦ ਵਿਵਾਦ, ਨਫ਼ਰਤ, ਤੁਸਵ, ਲੜਾਈ, ਜ਼ੁਲਮ ਆਰਨ ਦਾ ਕਾਰਨ ਬਣਦੀ। ਧਰਮ ਜਾਂ ਮਜ਼ਹਬ ਦੀ ਬਾਬਤ ਖਿਆਲ, ਨਿਸ਼ਚੇ, ਸ਼ਰਧਾ, ਕਰਮਕਾਂਡ, ਜਗਿਆਸਾ ਸਾਡੇ ਭਰਮ ਭੁਲਾਵੇ ਵਿੱਚੋਂ ਉਪਜਦੇ ਹਨ ਅਤੇ ਇਹਨਾਂ ਉੱਤੇ ਹਉਮੈ ਜਾਂ ਮੈਂ ਮੇਰੀ ਦੀ ਰੰਗਤ ਚੜ੍ਹੀ ਹੁੰਦੀ ਹੈ। ਇਸ ਲਈ ਆਪੋ ਧਾਰੇ ਹੋਏ ਧਰਮ, ਖਿਆਲ ਅਤੇ ਨਿਸ਼ਚੇ ਉਪਰੇ ਜਿਹੇ ਦਿਖਾਵੇ ਮਾਤਰ, ਰੀਸੋ ਰੀਸੀ, ਮਾਨਸਿਕ ਤਸੱਲੀ ਵਾਲੇ ਹੀ ਹੁੰਦੇ ਹਨ। ਪਰ ਜੇ ਗੌ ਨਾਲ ਡੂੰਘਾ ਵਿਚਾਰਿਆ ਜਾਵੇ ਤਾਂ ਅਨੁਭਵ ਹੋਵੇਗਾ ਕਿ ਰੱਬ ਇੱਕ ਹੈ, ਹੁਕਮ ਇੱਕ ਹੈ, ਜੋਤ ਇੱਕ ਹੈ, ਪ੍ਰਕਾਸ਼ ਇੱਕ ਹੈ, ਸ਼ਬਦ ਇੱਕ ਹੈ, ਬਾਣੀ ਇੱਕ ਹੈ, ਕੁਦਰਤ ਇੱਕ ਹੈ। ਇਸ ਏਕੇ ਦੇ ਸਰੂਪਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਸੂਤ ਏਕ ਮਨ ਸਤ ਸਹੰਤ ਜੈਸੇ ਓਤ ਪੋਤ ਪ੍ਰਭ ਸੋਈ ਰਹਾਓ, ਜਲ ਤਰੰਗ ਔਰ ਫੇਨ ਬੁਧਵਦਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ, ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ, ਸੁਕਿਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ, ਘੱਟ ਘੱਟ ਅੰਤਰ ਸਰ ਨਿਰੰਤਰ ਕੇਵਲ ਏਕ ਮਰਾਰੀ, ਹਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਦੇਰਾ ਮਸੀਤ ਸੋਈ ਪੂਜਾ ਔਰ ਨਿਵਾਜ ਹੋਈ, ਮਾਨ ਸਭ ਏਕ ਪੈ ਅਨੇਕ ਕੋ ਪਰਮਾਉ ਹੈ, ਦੇਵਤਾ ਅਦੇਵ ਜਸ਼ ਗੰਧਰੰਭ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪਰਮਾਉ ਹੈ, ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ ਔ ਆਪ ਕੋ ਰਲਾਓ ਹੈ, ਅਲੈ ਅਭੇਕ ਸੋਈ ਪ੍ਰਾਣ ਔ ਕੁਰਾਨ ਹੋਈ, ਏਕ ਹੀ ਸਰੂਪ ਸਭ ਏਕੇ ਹੀ ਬਣਾਓ ਹੈ, ਕਉ ਪਇਓ ਮੁੰਡਿਆ ਸੰਨਿਆਸੀ ਕਉ ਜੋਗੀ ਪਇਓ, ਕੋਈ ਬ੍ਰਹਮਚਾਰੀ ਕੋ ਜਤੀਅਨ ਮਾਨਬੋ, ਹਿੰਦੂ ਤੁਰਕ ਕਉ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਏਕੈ ਪਹਿਚਾਨਵੋ, ਸਾਰੇ ਜੀਵ ਇੱਕ ਅਲਾਹੀ ਜੋਤ ਤੋਂ ਪ੍ਰਗਟ ਹੋਏ ਹਨ, ਹਾਂਜੀ ਸਾਰੇ ਜੀਵ ਇੱਕ ਅਲਾਹੀ ਜੋਤ ਤੋਂ ਪ੍ਰਗਟ ਹੋਏ ਹਨ, ਸਾਡਾ ਮੂਲ ਸਰੋਤ ਅਤੇ ਵਿਰਸਾ ਵੀ ਇੱਕੋ ਹੀ ਹੈ, ਇਸ ਲਈ ਸਾਰੇ ਲੋਕਾਂ ਦਾ ਇਖਲਾਕੀ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਆਪਸ ਵਿੱਚ ਮੁਖਾਲਫਤ ਦੀ ਬਜਾਏ ਰਵਾਦਾਰੀ, ਵੈਰ ਵਿਰੋਧ ਦੀ ਬਜਾਏ ਮੈਤਰੀ ਭਾਵ, ਕਿਰਨਾਂ ਦੀ ਬਜਾਏ ਪਿਆਰ, ਤੁਸਬ ਦੀ ਬਜਾਏ ਵਿਸ਼ਾਲਤਾ, ਝਗੜਿਆਂ ਦੀ ਬਜਾਏ ਮਿਲਾਪ, ਦਿਲ ਤੋੜਨ ਦੀ ਬਜਾਏ ਦਿਲ ਜੋੜਨ, ਤਬਾਹੀ ਦੀ ਬਜਾਏ ਅਸਾਰੂ ਵਿਚਾਰ ਭਾਵਨਾ ਨਾਲ ਮਿਲ ਜੁਲ ਕੇ ਵਰਤ ਵਰਤਾਰਾ ਕਰਨ। ਗੁਰਬਾਣੀ ਸਾਡੀ ਇਸ ਵਿਸ਼ੇ ਸੰਬੰਧੀ ਇਉਂ ਅਗਵਾਈ ਕਰਦੀ ਹੈ, ਫਰੀਦਾ ਜੇ ਤੈ ਮਾਰ ਨਮੁਕੀਆਂ ਤਿੰਨਾਂ ਨ ਮਾਰੇ ਘੁੰਮ, ਆਪ ਨੜੇ ਕਰ ਜਾਈਐ ਪੈਰ ਤਿੰਨਾਂ ਦੇ ਚੁੰਮ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ, ਸਵਨਾ ਮਨ ਮਾਣਕ ਠਾਹਣ ਮੂਲ ਮਚਾਂਗਵਾਂ, ਜੇ ਤੋ ਪਿਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਅਕਾਲ ਪੁਰਖ ਨੇ ਹਰ ਇੱਕ ਜੀਵ ਨੂੰ ਖਿਆਲਾਂ ਬਲਬਲਿਆਂ ਰੀਝਾਂ ਨਿਸ਼ਚਿਆਂ ਕਰਮਾਂ ਧਰਮਾਂ ਦੀ ਆਜ਼ਾਦੀ ਦਿੱਤੀ ਹੋਈ ਹੈ, ਇਸ ਤਰ੍ਹਾਂ ਹਰ ਇੱਕ ਜੀਵ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਜਾਂ ਮਜ਼ਹਬ ਧਾਰਨ ਅਤੇ ਉਸਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਵੀ ਹੱਕ ਹੈ, ਇਸ ਲਈ ਇੱਕ ਦੂਸਰੇ ਦੇ ਧਰਮ ਅਤੇ ਸਿਧਾਂਤਾਂ ਵਿੱਚ ਦਖਲ ਦੇਣ, ਹਾਂਜੀ ਧਿਆਨ ਦੇਣ ਜੋ ਗੱਲ ਹੈ, ਇੱਕ ਦੂਸਰੇ ਦੇ ਧਰਮ ਅਤੇ ਸਿਧਾਂਤਾਂ ਵਿੱਚ ਦਖਲ ਦੇਣ, ਮੁਖਾਲਫਤ ਕਰਨ, ਘਿਰਨਾ ਕਰਨ, ਤੁਸਬ ਕਰਨ, ਮਖੌਲ ਉਡਾਉਣਾ, ਨਰਾਦਰੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ, ਪਰ ਇਸ ਮਾਨਸਿਕ ਆਜ਼ਾਦੀ ਦੀ ਇੱਕ ਜ਼ਰੂਰੀ ਸ਼ਰਤ ਹੈ ਕਿ ਦੂਜਿਆਂ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਸਿਧਾਂਤਾਂ ਲਈ ਵਿਸ਼ਾਲਤਾ ਸਹਿਣਸ਼ੀਲਤਾ ਰਵਾਦਾਰੀ ਆਦਰ ਭਾਉ ਮਿਲਵਰਤਨ ਪਿਆਰ ਵਾਲਾ ਵਤੀਰਾ ਹੋਣਾ ਲਾਜ਼ਮੀ ਚਾਹੀਦਾ ਹੈ। ਸਾਨੂੰ ਆਪਣੇ ਮਜ਼ਹਬੀ ਨਿਸ਼ਚਿਆਂ ਅਤੇ ਸਿਧਾਂਤਾਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣ ਦਾ ਕੋਈ ਹੱਕ ਨਹੀਂ ਹੈ, ਆਪਣੇ ਧਰਮ ਦੇ ਨਿਸ਼ਚਿਆਂ ਨੂੰ ਜ਼ਬਰਦਸਤੀ ਦੂਜਿਆਂ 'ਤੇ ਠੋਸਣ ਦੇ ਭਿਆਨਕ ਨਤੀਜਿਆਂ ਦੀਆਂ ਕਹਾਣੀਆਂ ਨਾਲ ਦੁਨੀਆਂ ਦਾ ਇਤਿਹਾਸ ਭਰਿਆ ਪਿਆ, ਜਿਸ ਦਾ ਸਹਿਮ ਅਜੇ ਤਾਈਂ ਸੰਸਾਰ ਦੇ ਬਾਜੂ ਮੰਡਲ ਵਿੱਚ ਪ੍ਰਤੀਤ ਹੁੰਦਾ ਹੈ। ਵਿੱਦਿਆ ਦੇ ਖੇਤਰ ਵਿੱਚ ਵਿਗਿਆਨਕ ਅਤੇ ਕਲਾ ਦੋ ਮੁੱਖ ਭਾਗ ਹਨ, ਹਰ ਵਿਦਿਆਰਥੀ ਨੂੰ ਹੱਕ ਹੈ ਕਿ ਉਹ ਆਪਣੀ ਰੁਚੀ ਅਨੁਸਾਰ ਜਿਹੜਾ ਮਜ਼ਬੂਨ ਪਸੰਦ ਹੈ ਪੜ੍ਹਨ ਲਈ ਚੁਣ ਲਵੇ, ਉਸ ਨੂੰ ਇਹ ਵੀ ਹੱਕ ਹੈ ਕਿ ਜਿਸ ਸਕੂਲ ਜਾਂ ਕਾਲਜ 'ਚ ਦਾਖਲ ਹੋਣਾ ਚਾਹੁੰਦਾ ਹੈ ਦਾਖਲ ਹੋਵੇ। ਜੇਕਰ ਇੱਕ ਦੂਜੇ ਦੇ ਮਜ਼ਬੂਨਾਂ ਅਤੇ ਸਕੂਲਾਂ ਦੀ ਬਾਬਤ ਵਿਤਕਰਾ ਜਾਂ ਬੈਰ ਵਿਰੋਧ ਨਹੀਂ ਹੁੰਦਾ ਤਾਂ ਧਰਮ ਕਰਮ ਦੇ ਨਿਸ਼ਚਿਆਂ ਅਤੇ ਸਾਧਨਾਂ ਉੱਤੇ ਵੀ ਕੋਈ ਵਿਤਕਰਾ, ਇਤਰਾਜ਼, ਦਖਲ, ਮੁਖਾਲਫਤ, ਘਿਰਨਾ, ਤੁਸਵ, ਜ਼ਬਰਦਸਤੀ, ਜ਼ੁਲਮ ਨਹੀਂ ਹੋਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਆਪਣੇ ਆਪਣੇ ਖਿਆਲਾਂ ਅਤੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਪੂਰਾ ਹੱਕ ਹੈ। ਹਰ ਇੱਕ ਇਨਸਾਨ ਨੂੰ ਆਪੋ ਆਪਣੇ ਖਿਆਲਾਂ ਅਤੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਪੂਰਾ ਹੱਕ ਹੈ। ਕੁਦਰਤ 'ਚ ਭਿੰਨਤਾ, ਵਿਲੱਖਣਤਾ ਅਤੇ ਅਨੇਕਤਾ ਹੈ। ਇਹ ਭਿੰਨਤਾ ਕੁਦਰਤ ਦਾ ਅੰਗ ਅਤੇ ਸ਼ਿੰਗਾਰ ਹੈ, ਜਿਸ ਨਾਲ ਕਾਇਨਾਤ ਰੰਗ ਬਿਰੰਗੀ ਰੂਪ ਰੇਖਾ ਵਿੱਚ ਸਜੀ ਹੋਈ ਰੱਬੀ ਜਲਵਾ ਦਿਖਾ ਰਹੀ ਹੈ। ਕਿਤਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾਗ, ਜੋ ਕਰਤਾਰ ਦੇ ਸਾਜੇ ਵੰਨ ਸੁਵੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਪੇਖ ਕਰੇ ਇੱਕ ਰੰਗ, ਨਾਨਾ ਵਿਧ ਕੀਨੋ ਵਿਸਥਾਰ, ਪ੍ਰਭ ਅਵਿਨਾਸ਼ੀ ਇੱਕ ਅੰਕਾਰ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਇਸ ਲਈ ਇਨਸਾਨ ਦੇ ਖਿਆਲਾਂ ਅਤੇ ਨਿਸ਼ਚਿਆਂ ਵਿੱਚ ਵੀ ਵਿਲੱਖਣਤਾ ਹੋਣੀ ਕੁਦਰਤੀ ਹੈ। ਇਸ ਕੁਦਰਤੀ ਅਸੂਲ ਅਨੁਸਾਰ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ ਅਤੇ ਸਿਧਾਂਤਾਂ ਦੀ ਨਿੰਦਿਆ ਕਰਨੀ, ਨਰਾਦਰੀ ਕਰਨੀ, ਵਾਦ ਵਾਦ ਕਰਨਾ, ਮੁਖਾਲਫਤ ਕਰਨੀ, ਲੜਾਈ ਕਰਨੀ, ਝਗੜੇ ਕਰਨੇ, ਜ਼ੁਲਮ ਕਰਨੇ ਹੀ ਮਜ਼ਬੀ ਤੁਸਵ ਹੈ, ਜੋ ਕੁਦਰਤੀ ਅਸੂਲਾਂ ਦੇ ਉਲਟ ਹੈ। ਸਾਰੇ ਧਰਮ ਅਤੇ ਮਜ਼ਬ ਇਨਸਾਨ ਨੂੰ ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ, ਕੁਰਬਾਨੀ ਸਿਖਾਉਣ ਲਈ ਪ੍ਰਚਲਿਤ ਕੀਤੇ ਗਏ ਸਨ। ਪਰ ਅਸੀਂ ਮਜ਼ਬੀ ਤੁਸਵ ਕਾਰਨ ਇਹਨਾਂ ਦੈਵੀ ਗੁਣਾਂ ਨੂੰ ਭੁੱਲ ਗਏ। ਹਾਂਜੀ, ਪਰ ਅਸੀਂ ਮਜ਼ਬੀ ਤੁਸਵ ਕਾਰਨ ਇਹਨਾਂ ਦੈਵੀ ਗੁਣਾਂ ਨੂੰ ਭੁੱਲ ਗਏ ਹਾਂ ਅਤੇ ਇਹਨਾਂ ਦੇ ਐਨ ਉਲਟ ਵੈਰ ਵਿਰੋਧ, ਨਫ਼ਰਤ, ਤੁਸਵ, ਲੜਾਈ ਝਗੜੇ, ਜ਼ੁਲਮ ਦੀ ਨੀਵੀਂ ਭਾਵਨਾ ਅਥਵਾ ਔਗਣਾਂ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਬਾਂ ਦੀ ਨਿਖੇਧੀ, ਬਦਨਾਮੀ, ਨਿੰਦਾ, ਹੇਠੀ, ਮੁਖਾਲਫਤ ਕਰਨ ਵਿੱਚ ਹੀ ਆਪਣੇ ਧਰਮ ਦੀ ਵਡਿਆਈ, ਸੇਵਾ ਅਤੇ ਉਸਨੂੰ ਫੈਲਾਉਣ ਦਾ ਸਾਧਨ ਸਮਝੀ ਬੈਠੇ ਹਾਂ। ਹਾਂਜੀ, ਇਹ ਨੀਵੀਂ ਭਾਵਨਾ ਅਥਵਾ ਔਗਣਾਂ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਬਾਂ ਦੀ ਨਿਖੇਧੀ, ਬਦਨਾਮੀ, ਨਿੰਦਿਆ, ਹੇਠੀ, ਮੁਖਾਲਫਤ ਕਰਨ ਵਿੱਚ ਹੀ ਆਪਣੇ ਧਰਮ ਦੀ ਵਡਿਆਈ, ਸੇਵਾ ਅਤੇ ਉਸਨੂੰ ਫੈਲਾਉਣ ਦਾ ਸਾਧਨ ਸਮਝੀ ਬੈਠੇ ਹਾਂ। ਅਸੀਂ ਜਦ ਵੀ ਕਿਸੇ ਨਾਲ ਈਰਖਾ, ਦਵੈਤ, ਵੈਰ ਵਿਰੋਧ, ਤੁਸਵ, ਨਫ਼ਰਤ, ਨੁਕਤਾਚੀਨੀ, ਨਿੰਦਿਆ ਕਰਦੇ ਹਾਂ ਤਾਂ ਸਾਡੇ ਮਨ ਨੂੰ ਘਿਰਨਾ ਦਾ ਵੱਟ ਚੜ੍ਹਦਾ ਹੈ। ਘਿਰਨਾ ਦਾ ਪ੍ਰਗਟਾਵਾ ਸਾਡੇ ਮੱਥੇ, ਅੱਖਾਂ ਅਤੇ ਚਿਹਰੇ ਉੱਤੇ ਹੁੰਦਾ ਹੈ। ਮਨ ਮਲੀਨ ਹੋ ਜਾਂਦਾ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਨਿਰਣਾ ਸ਼ਕਤੀ ਗੰਧਲੀ ਹੋ ਜਾਂਦੀ ਹੈ, ਕ੍ਰੋਧ ਦੇ ਭਾਂਬੜ ਮੱਚ ਪੈਂਦੇ ਹਨ। ਇਹ ਤੁਸਵ ਅਤੇ ਘਿਰਨਾ ਦੀਆਂ ਕਿਰਨਾਂ ਦੂਜੇ ਪਾਸੇ ਜਾ ਕੇ ਅਸਰ ਕਰਦੀਆਂ ਹਨ ਤਾਂ ਘਿਰਨਾ ਅਤੇ ਤੁਸਵ ਦੀ ਅੱਗ ਭੜਕ ਉੱਠਦੀ ਹੈ, ਦੂਜੇ ਪਾਸੇ ਦੀਆਂ ਘਿਰਨਾ ਦੀਆਂ ਕਿਰਨਾਂ ਮੁੜ ਸਾਡੇ ਕੋਲ ਵਾਪਸ ਆਉਂਦੀਆਂ ਹਨ। ਘਿਰਨਾ ਅਤੇ ਤੁਸਵ ਦਾ ਅਮੁੱਕ ਜ਼ਹਿਰੀਲਾ ਚੱਕਰ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਮਜ਼ਬੀ ਤੁਸਵ ਅਤੇ ਘਿਰਨਾ ਦੇ ਭਾਂਬੜ ਦਿਲਾਂ ਵਿੱਚ, ਪਰਿਵਾਰਾਂ ਵਿੱਚ, ਮਹੱਲਿਆਂ, ਪਿੰਡਾਂ, ਸ਼ਹਿਰਾਂ, ਮੁਲਕਾਂ ਅਤੇ ਵਿਸ਼ਵ ਭਰ ਵਿੱਚ ਬਹੁਤ ਤੇਜ਼ੀ ਨਾਲ ਫੈਲ ਕੇ ਅਤਿਅੰਤ ਜਾਨ ਮਾਲ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਹ ਤੁਸਵ ਅਤੇ ਘਿਰਨਾ ਦੀ ਅੱਗ ਜਦੋਂ ਮਜ਼ਬਾਂ ਅਤੇ ਧਾਰਮਿਕ ਸਥਾਨਾਂ ਨੂੰ ਲੱਗ ਜਾਵੇ ਤਾਂ ਕਿਆਮਤ ਹੀ ਵਾਪਰ ਜਾਂਦੀ ਹੈ। ਹਾਂਜੀ, ਇਹ ਤੁਸਵ ਅਤੇ ਘਿਰਨਾ ਦੀ ਅੱਗ ਜਦੋਂ ਮਜ਼ਬਾਂ ਅਤੇ ਧਾਰਮਿਕ ਸਥਾਨਾਂ ਨੂੰ ਲੱਗ ਜਾਵੇ ਤਾਂ ਕਿਆਮਤ ਹੀ ਵਾਪਰ ਜਾਂਦੀ ਹੈ। ਇਸ ਤਰ੍ਹਾਂ ਅਖੌਤੀ ਧਰਮੀਆਂ ਅਤੇ ਧਾਰਮਿਕ ਠੇਕੇਦਾਰਾਂ ਨੇ ਆਪੋ ਸਹੇੜੀ ਹੋਈ ਗਲਾਨੀ ਨਾਲ ਆਪਣੇ ਹੀ ਧਰਮ, ਮਜ਼ਬ ਅਤੇ ਦੀਨ ਨੂੰ ਮਲੀਨ, ਪ੍ਰਿਸ਼ਟਿਆ, ਪਖੰਡ, ਫੋਕਾ ਬਣਾ ਛੱਡਿਆ। ਤੁਸਵ ਦੀ ਅੱਗ ਨੇ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਦਵੈਤ, ਨਫ਼ਰਤ, ਈਰਖਾ, ਵੈਰ ਵਿਰੋਧ, ਹਉਮੈ, ਮੈਂ ਮੇਰੀ ਸਵਾਰਥ ਹਿੰਸਾ ਦੇ ਭਾਂਬੜ ਬਾਲ ਰੱਖੇ ਹਨ। ਇਹਨਾਂ ਭਾਂਬੜਾਂ ਵਿੱਚ ਧਾਰਮਿਕ ਆਗੂ ਆਪ ਵੀ ਸੜਦੇ ਹਨ। ਹਾਂਜੀ, ਇਹਨਾਂ ਭਾਂਬੜਾਂ ਵਿੱਚ ਧਾਰਮਿਕ ਆਗੂ ਆਪ ਵੀ ਸੜਦੇ ਹਨ ਅਤੇ ਜੋ ਨੇੜੇ ਜਾਂਦਾ ਹੈ ਉਸਨੂੰ ਵੀ ਸਾੜ ਰਹੇ ਹਨ। ਸਾਡੇ ਧਾਰਮਿਕ ਤਸਵ ਦਾ ਉਪਰਾ ਉਦਾਹਰਣ ਨਿੱਜੀ ਤਜਰਬੇ ਤੋਂ ਦਿੱਤਾ ਜਾਂਦਾ ਹੈ। ਸਫ਼ਰ ਵਿੱਚ ਕੁਝ ਸਿੱਖ ਸੰਗਤਾਂ ਇਕੱਠੀਆਂ ਬੈਠੀਆਂ ਸਨ। ਉਹਨਾਂ ਵਿੱਚ ਗੁਰਬਾਣੀ ਦਾ ਕਿਸੇ ਆਸ਼ੇ 'ਤੇ ਵਿਚਾਰ ਸ਼ੁਰੂ ਹੋ ਗਈ। ਸਾਰੇ ਗੁਰਬਾਣੀ ਵਿਚਾਰ ਸੁਣ ਕੇ ਰੱਬੀ ਏਕਤਾ, ਸ਼ਰਧਾ ਭਾਵਨੀ, ਬਾਣੀ ਦੇ ਅਦਬ, ਸਿੱਖੀ ਦੇ ਪਿਆਰ, ਗੁਰੂ ਦੇ ਪ੍ਰੇਮ ਦੀ ਇੱਕ ਪਿਆਰ ਤਾਰ ਵਿੱਚ ਪਰੋਤੇ ਗਏ ਅਤੇ ਬਾਣੀ ਦਾ ਰਸ ਮਾਣਦੇ ਰਹੇ। ਪਰ ਜਦ ਬਖਤੇ ਨੇ ਦੱਸਿਆ ਕਿ ਉਸਨੇ ਫਲਾਣੇ ਡੇਰੇ ਤੋਂ ਇਹ ਗਿਆਨ ਸਿੱਖਿਆ ਹੈ ਤਾਂ ਬਾਕੀ ਸਾਰਿਆਂ ਦੇ ਚਿਹਰੇ ਤੋਂ ਉਹ ਚਾਓ, ਰਸ, ਰੰਗ, ਸ਼ਰਧਾ ਭਾਵਨਾ, ਪਿਆਰ ਦੀ ਝਲਕ ਉੱਡ ਗਈ ਅਤੇ ਉਹਨਾਂ ਵਿੱਚ ਜਿਹੜੀ ਪਿਆਰ ਦੀ ਤਾਰ ਬਣੀ ਸੀ ਉਹ ਫੌਰਨ ਟੁੱਟ ਗਈ ਅਤੇ ਉਹਨਾਂ ਦੀ ਸ਼ਰਧਾ ਅਤੇ ਚਾਓ ਰੁੱਖੇਪਣ ਵਿੱਚ ਬਦਲ ਗਿਆ। ਇਸ ਦਾ ਕਾਰਨ ਇਹ ਸੀ ਕਿ ਉਹ ਆਪਣੀ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝਦੇ ਸਨ। ਹਾਂਜੀ, ਇਸ ਦਾ ਕਾਰਨ ਕੀ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝਦੇ ਸਨ। ਦੂਸਰੀ ਕਿਸੇ ਸੰਪਰਦਾ ਦੀ ਵਡਿਆਈ ਨੂੰ ਉਹ ਸਹਾਰ ਨਾ ਸਕੇ। ਅਸਲ ਵਿੱਚ ਉਹ ਮੂਲ ਛੋੜ ਡਾਲੀ ਲਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਆਪਸ ਵਿੱਚ ਇੱਕ ਦੂਜੇ ਲਈ ਪਰਾਏ ਬਣ ਗਏ। ਇਸ ਤਰ੍ਹਾਂ ਅਸੀਂ ਦੂਸਰੇ ਫਿਰਕਿਆਂ ਅਤੇ ਧਰਮਾਂ ਦੇ ਲਿਬਾਸ ਨੂੰ ਦੇਖਦੇ ਹੀ ਨਫ਼ਰਤ ਨਾਲ ਭਰ ਜਾਂਦੇ ਹਾਂ। ਹਾਂਜੀ, ਇਸ ਤਰ੍ਹਾਂ ਅਸੀਂ ਦੂਸਰੇ ਫਿਰਕਿਆਂ ਦੇ ਅਤੇ ਧਰਮ ਦੇ ਲਿਬਾਸ ਨੂੰ ਦੇਖਦੇ ਹੀ ਨਫ਼ਰਤ ਨਾਲ ਭਰ ਜਾਂਦੇ ਹਾਂ ਅਤੇ ਫਿਰ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਮਨਾਂ ਅੰਦਰ ਤਸਬ ਦੀ ਅਗਨੀ ਭੜਕ ਉੱਠਦੀ ਹੈ, ਜਿਹਾ ਕਿ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀਂ ਚੀਤ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਛਾੜ ਬਿਡਾਣੀ ਤਾਤ ਮੂੜੇ, ਇਹਾਂ ਬਸਣਾ ਰਾਤ ਮੂੜੇ। ਪਿਆਰ ਤੋਂ ਪਿਆਰ ਉਪਜਦਾ ਹੈ ਅਤੇ ਨਫ਼ਰਤ ਤੋਂ ਨਫ਼ਰਤ ਉਪਜਦੀ ਹੈ। ਇਹ ਕੁਦਰਤੀ ਅਸੂਲ ਅਟਲ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਸ ਲਈ ਤਸਵ ਅਤੇ ਨਫ਼ਰਤ ਤੋਂ ਤਸਵ ਅਤੇ ਨਫ਼ਰਤ ਉਪਜਣੀ ਲਾਜ਼ਮੀ ਹੈ। ਸਾਡੇ ਖਿਆਲ ਦੋ ਧਾਰੀ ਤਲਵਾਰ ਦੀ ਨਿਆਈ ਹਨ, ਚੰਗੇ ਜਾਂ ਮਾੜੇ, ਅਸਾਰੂ ਜਾਂ ਟਾਹੂ, ਪਿਆਰ ਜਾਂ ਨਫ਼ਰਤ, ਰਵਾਦਾਰੀ ਜਾਂ ਤਸਵ, ਸਹਿਣਸ਼ੀਲਤਾ ਜਾਂ ਮੁਕਾਬਲਾ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਦੈਵੀ ਗੁਣਾਂ ਨੂੰ ਭੁੱਲ ਕੇ ਰਾਕਸ਼ੀ ਔਗੁਣ ਧਾਰ ਲਏ ਹਾਂ ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਤਸਵ ਦੇ ਭਾਂਬੜ ਮੱਚ ਰਹੇ ਹਨ ਅਤੇ ਦੁਖੀ ਹੋਈ ਜਨਤਾ ਤਰਾ ਤਰਾ ਕਰ ਰਹੀ। ਅਤਿਅੰਤ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਨਫ਼ਰਤ, ਈਰਖਾ, ਵੈਰ ਵਿਰੋਧ, ਲੜਾਈਆਂ, ਜਹਾਦ, ਧਰਮ ਯੁੱਧ, ਅਕੈਤ ਸੀਹੇ, ਅਸਹਿ ਜ਼ੁਲਮ, ਮੌਜਵੀ ਤਸਵ ਦੇ ਜ਼ਹਿਰੀਲੇ ਜੋਸ਼ ਵਿੱਚ ਧਰਮ ਦੇ ਨਾਂ 'ਤੇ ਹੀ ਕੀਤੇ ਜਾਂਦੇ ਹਨ। ਆਮ ਜਨਤਾ ਤਾਂ ਭੋਲੀ ਭਾਲੀ, ਸੋਝੀਹੀਣ ਅਤੇ ਪਿੱਛੇ ਲੱਗ ਹੁੰਦੀ ਹੈ ਪਰ ਇਹਨਾਂ ਦੇ ਮਾਨਸਿਕ ਜੋਸ਼ ਨੂੰ ਮਜ਼ਬੀ ਤਸਵ ਦਾ ਲਾਂਬੂ ਲਾ ਕੇ ਭੜਕਾਉਣ ਵਾਲੇ ਅੰਧ ਵਿਸ਼ਵਾਸੀ ਧਾਰਮਿਕ ਆਗੂ, ਸਵਾਰਥੀ ਸਿਆਸੀ ਲੀਡਰ, ਪੱਖਪਾਤੀ ਪੱਤਰਕਾਰੀ ਹੁੰਦੇ ਹਨ, ਜੋ ਕਿ ਤਸਵ ਦੇ ਭਾਂਬੜਾਂ ਵਿੱਚ ਪੋਲੀ ਪਾਲੀ ਲਕਾਈ ਨੂੰ ਧਕੇਲ ਕੇ ਆਪਣਾ ਸਵਾਰਥ ਪੂਰਾ ਕਰਦੇ ਹਨ ਅਤੇ ਆਪ ਪਿੱਛੇ ਹਟ ਕੇ ਤਮਾਸ਼ਾ ਦੇਖਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅਨੇਕਾਂ ਧਰਮਾਂ, ਧਰਮ ਪ੍ਰਚਾਰ, ਉਚੇਰੀ ਵਿੱਦਿਆ, ਵਿਗਿਆਨ, ਆਧੁਨਿਕ ਸੱਭਿਅਤਾ, ਸਮਾਜਵਾਦ ਦੀ ਅਤਿਅੰਤ ਤਰੱਕੀ ਅਤੇ ਪ੍ਰਫੁੱਲਤਾ ਦੇ ਹੁੰਦਿਆਂ ਹੋਇਆਂ ਵੀ ਮਜ਼ਬੀ ਤਸਵ ਦੇ ਭਾਂਬੜ ਘਟਣ ਦੀ ਬਜਾਏ ਵੱਧਦੇ ਜਾ ਰਹੇ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਦੇ ਹੇਠਲੇ ਉਪਦੇਸ਼ਾਂ ਤੋਂ ਅਵੇਸਲੇ ਅਤੇ ਬੇਮੁੱਖ ਹੋ ਗਏ ਹਾਂ। ਹਾਂਜੀ, ਮੁੱਢਲਾ ਕਾਰਨ ਕੀ ਹੈ ਕਿ ਅਸੀਂ ਗੁਰਬਾਣੀ ਦੇ ਹੇਠਲੇ ਉਪਦੇਸ਼ਾਂ ਤੋਂ ਅਵੇਸਲੇ ਅਤੇ ਬੇਮੁੱਖ ਹੋ ਗਏ। ਜਿੱਤ ਕੀਤਾ ਪਾਈਏ ਆਪਣਾ, ਸਕਾਲ ਬੁਰੀ ਕਿਉਂ ਕਾਲੀਏ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣ। ਇਸ ਦੀਰਘ ਅਤੇ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਅਤੇ ਮਜ਼੍ਹਬੀ ਤਸਵ ਦੇ ਮਾਰੂ ਜੈਲ ਜਾਂ ਤਪਦੇ ਭਾਂਬੜ ਤੋਂ ਬਚਣ ਲਈ ਬਚਨ ਦਾ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਹੈ। ਹਾਂਜੀ, ਇਸ ਦੀਰਘ ਅਤੇ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਅਤੇ ਮਜ਼੍ਹਬੀ ਤਸਵ ਦੇ ਮਾਰੂ ਜ਼ਹਿਰ ਜਾਂ ਤਪਦੇ ਭਾਂਬੜਾਂ ਤੋਂ ਬਚਣ ਦਾ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਹੈ। ਹਰ ਨਾਮ ਹੀ ਦੱਸਿਆ ਗਿਆ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਮਨ ਮੇਰੇ ਗਉ ਹਰ ਨਾਮ ਕਾ ਉਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰ ਨਾਮ। ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੰਸਾਰ ਦੇ ਸਾਰੇ ਧਰਮ ਇਹ ਦ੍ਰਿੜ ਕਰਾਉਂਦੇ ਹਨ ਕਿ ਰੱਬ ਇੱਕ ਹੈ। ਉਸਦੇ ਸੰਤਾਂ ਭਗਤਾਂ ਮਹਾਂਪੁਰਖਾਂ ਦਾ ਆਦਰ ਪਾਓ ਅਤੇ ਸੇਵਾ ਕਰਨੀ ਲੋੜੀਂਦੀ ਹੈ ਅਤੇ ਉਸਦੀ ਖਲਕਤ ਨਾਲ ਮੈਤਰੀ ਭਾਵਨਾ ਰਹਿਣਾ ਚਾਹੀਦਾ। ਪਰ ਮਜ਼੍ਹਬੀ ਤਸਵ ਦੇ ਪਾਗਲਪਣ ਵਿੱਚ ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਣੀ। ਅਨੁਸਾਰ ਮਹਾਂਪੁਰਖਾਂ ਅਤੇ ਨਿਰਦੋਸ਼ ਲਕਾਈ ਦੀ ਸ਼ਰੇ ਆਮ ਅੰਨੇ ਜੋਸ਼ ਵਿੱਚ ਨਿੰਦਾ ਕੀਤੀ ਜਾਂਦੀ। ਐਸੇ ਨਿੰਦਕਾਂ ਦੀ ਨਿਖੇਧੀ ਕਰਨ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਪੈਂਦਾ। ਹਾਂਜੀ, ਐਸੇ ਨਿੰਦਕਾਂ ਦੀ ਨਿਖੇਧੀ ਕਰਨ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਪੈਂਦਾ। ਐਸੇ ਤਸਵੀ ਦੀਵਾਨਿਆਂ ਨੂੰ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਜੋ ਜੋ ਤੇਰੇ ਭਗਤ ਦਿਖਾਏ, ਉਹ ਤਤਕਾਲ ਤੋਂ ਮਾਰਾ। ਗੁਰਮੁਖ ਸਿਉਂ ਮਨਮੁਖ ਅੜੈ, ਡੁੱਬੇ ਹੱਕ ਨਿਆਏ। ਕਿਸੇ ਧਰਮ ਜਾਂ ਮਜ਼ਹਬ ਦੇ ਪੈਰੋਕਾਰਾਂ ਨੂੰ ਜਦੋਂ ਤਸਵ ਦੀ ਰੰਗਤ ਜਾਂ ਪਾਣ ਚੜ ਜਾਵੇ ਤਾਂ ਧਾਰਮਿਕ ਗੁਣਾਂ ਦੇ ਐਨ ਉਲਟ ਮਜ਼੍ਹਬੀ ਤਸਵ ਦੇ ਜ਼ਹਿਰ ਦੁਆਰਾ ਵੈਰ ਵਿਰੋਧ, ਨਫ਼ਰਤ, ਲੜਾਈ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜਬਰ, ਖੂਨ ਖਰਾਬਾ, ਜ਼ੁਲਮ, ਧਰਮ ਦੀ ਨਿੰਦਾ ਆਦਿ ਰਾਕਸ਼ੀ ਔਗੁਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਹਾਂਜੀ, ਮਜ਼੍ਹਬੀ ਤਸਵ ਦੇ ਜ਼ਹਿਰ ਦੁਆਰਾ ਵੈਰ ਵਿਰੋਧ, ਨਫ਼ਰਤ, ਲੜਾਈ ਝਗੜੇ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜਬਰ, ਖੂਨ ਖਰਾਬਾ, ਜ਼ੁਲਮ, ਧਰਮ ਦੀ ਨਿੰਦਾ ਆਦਿ ਰਾਕਸ਼ੀ ਔਗਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਸ ਨਾਲ ਸੰਸਾਰ ਵਿੱਚ ਮਾਇਕੀ ਅੱਗ ਦੇ ਭਾਂਬੜ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਕੋਈ ਬਿਰਲਾ ਸੁਭਾਗਾ ਹੀ ਪ੍ਰਭੂ ਮੇਰ ਸਦਕਾ ਮਜ਼੍ਹਬੀ ਤਸਵ ਦੇ ਸੇਕ ਤੋਂ ਬਚਦਾ ਹੈ। ਦਾਵਾ ਅਗਨ ਬਹੁਤ ਤਿਣ ਜਾਲੇ, ਕੋਈ ਹਰਿਆ ਬੂਟਰੇ ਹੋਰੀ। ਜਦ ਗੁਆਂਢੀਆਂ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਬੋਲੀ ਅਤੇ ਰਸਮੋਂ ਰਿਵਾਜ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤਾਂ ਉਹਨਾਂ ਦੇ ਧਰਮ ਅਤੇ ਧਾਰਮਿਕ ਕਰਮ ਕਿਰਿਆ ਪ੍ਰਤੀ ਵੀ ਫਿਰ ਸਾਡੇ ਅੰਦਰ ਸਹਿਣਸ਼ੀਲਤਾ ਅਤੇ ਵਿਸ਼ਾਲਤਾ ਜ਼ਰੂਰ ਹੋਣੀ ਚਾਹੀਦੀ। ਹਾਂਜੀ, ਜਦ ਗੁਆਂਢੀਆਂ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਬੋਲੀ ਅਤੇ ਰਸਮੋਂ ਰਿਵਾਜ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤਾਂ ਉਹਨਾਂ ਦੇ ਧਰਮ ਅਤੇ ਧਾਰਮਿਕ ਕਰਮ ਕਿਰਿਆ ਪ੍ਰਤੀ ਵੀ ਫਿਰ ਸਾਡੇ ਅੰਦਰ ਸਹਿਣਸ਼ੀਲਤਾ ਅਤੇ ਵਿਸ਼ਾਲਤਾ ਜ਼ਰੂਰ ਹੋਣੀ ਚਾਹੀਦੀ ਹੈ। ਸਹਿਣਸ਼ੀਲਤਾ ਧਾਰਮਿਕ ਗੁਣ ਹੈ। ਸਹਿਣਸ਼ੀਲਤਾ ਤੋਂ ਬਗੈਰ ਬਾਹਰਲੇ ਮਾਇਕੀ ਅਸਰ ਦੁਆਰਾ ਸਾਡੀ ਹਉਮੈ ਜੋਸ਼ ਵਿੱਚ ਆ ਜਾਂਦੀ ਅਤੇ ਵੈਰ ਵਿਰੋਧ ਦਾ ਕਾਰਨ ਬਣਦੀ ਹੈ। ਜਦ ਹਰ ਇੱਕ ਇਨਸਾਨ ਨੂੰ ਆਪੋ ਆਪਣੀਆਂ ਰੀਝਾਂ, ਸਵਾਦ ਅਤੇ ਖਿਆਲਾਂ ਅਨੁਸਾਰ ਖਾਣ ਪੀਣ, ਪਹਿਨਣ, ਕੰਮ ਕਰਨ, ਆਰਾਮ ਕਰਨ ਜਾਂ ਮਨੋਰੰਜਨ ਦੀ ਆਜ਼ਾਦੀ ਹੈ ਤਾਂ ਹਰ ਇੱਕ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਦੀ ਮਨੌਤ ਅਤੇ ਕਮਾਈ ਕਰਨ ਦੀ ਵੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਧਰਮ ਹਰ ਇੱਕ ਮਨੁੱਖ ਦਾ ਨਿੱਜੀ ਹੱਕ ਹੈ। ਹਾਂਜੀ, ਧਰਮ ਹਰ ਇੱਕ ਮਨੁੱਖ ਦਾ ਨਿੱਜੀ ਹੱਕ ਹੈ, ਜਿਸ ਵਿੱਚ ਇੱਕ ਦੂਜੇ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਜੇ ਦੂਜੇ ਦੇ ਧਰਮ ਵਿੱਚ ਦਖਲ ਦੇਣਾ ਨਜਾਇਜ਼ ਹੈ ਤਾਂ ਮੁਖਾਲਫਤ ਕਰਨੀ ਜਾਂ ਈਰਖਾ, ਦਵੈਤ, ਵੈਰ ਵਿਰੋਧ ਕਰਨਾ ਅਧਿਆਤਮਿਕ ਪਾਪ ਹੈ। ਪਰਮਾਤਮਾ ਸਾਡੇ ਸਾਰੇ ਔਗੁਣ ਦੇਖਦਾ ਅਤੇ ਜਾਣਦਾ ਹੋਇਆ ਵੀ ਸਾਨੂੰ ਪਾਲਦਾ, ਪਿਆਰਦਾ ਅਤੇ ਸਾਰ ਸੰਭਾਲਦਾ ਹੈ। ਹਾਂਜੀ, ਪਰਮਾਤਮਾ ਸਾਡੇ ਸਾਰੇ ਔਗਣ ਦੇਖਦਾ ਅਤੇ ਜਾਣਦਾ ਹੋਇਆ ਵੀ ਸਾਨੂੰ ਪਾਲਦਾ, ਪਿਆਰਦਾ ਅਤੇ ਸਾਰ ਸੰਭਾਲਦਾ ਹੈ। ਦੀਨ ਦਿਆਲ ਦਇਆ ਨਿਧ, ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੈ। ਰੋਜੀ ਹੀ ਰਾਜ ਬਲੋਕਤ ਰਾਜਕ, ਰੋਖ ਰਹਾਨ ਕੀ ਰੋਜੀ ਨਾ ਟਾਰੈ। ਇਸ ਤਰ੍ਹਾਂ ਧਰਮ ਵੀ ਸਾਨੂੰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਲਈ ਪ੍ਰੇਰਨਾ ਦਿੰਦਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਇਸ ਲਈ ਲੋਕਾਂ ਦੇ ਔਗੁਣ ਚ ਤਾਰਨੇ ਜਾਂ ਨਿੰਦਿਆ ਨਫ਼ਰਤ ਕਰਨੀ ਧਰਮ ਦੇ ਉਲਟ ਹੈ। ਲੋਕਾਂ ਦੇ ਔਗੁਣ ਚ ਤਾਰਨੇ ਜਾਂ ਨਿੰਦਿਆ ਨਫ਼ਰਤ ਕਰਨੀ ਧਰਮ ਦੇ ਉਲਟ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਖਿੱਚੋ ਤਾਣ ਵਿਗੂਚੀ ਐ, ਇੱਕ ਸਿਉਂ ਲਿਵ ਲਾਏ। ਬਾਬਾ ਬਾਬਾ ਬੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਬਾਬਾ ਬੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਗੁਰਮੁਖ ਪਿਆਰਿਆਂ ਨੇ ਇਸ ਮਜ਼ਬੀ ਤਸਵ ਦੇ ਉੱਤੇ ਹੀ ਤਿੰਨ ਲੇਖ ਲਿਖੇ ਹਨ, ਆਪਾਂ ਦੂਜਾ ਭਾਗ ਨਾਲ ਸਾਂਝ ਪਾਈ ਹੈ। ਲੇਖ ਨੰਬਰ 108, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।